ਸਤਨਾਮ ਸ੍ਰੀ ਵਾਹਿਗੁਰੂ ਜੀਓ। ਸੂਹੀ ਮਹੱਲਾ ਪੰਜਵਾਂ। ਪੇਖਤ ਚਾਕਤ ਕਹੀਅਤ ਅੰਧਾ, ਸੁਨਿਅਤ ਸੁਣੀਐ ਨਾਹੀ। ਨਿਕਟ ਵਸਤ ਕੋ ਜਾਣੈ ਦੂਰੇ, ਪਾਪੀ ਪਾਪ ਕਮਾਹੀ। ਸੋ ਕਿਛ ਕਰ ਜਿਤ ਛੁਟੈ ਪੁਰਾਨੀ, ਹਰ ਹਰ ਨਾਮ ਜਪ ਅੰਮ੍ਰਿਤ ਬਾਨੀ। ਸੋ ਕਿਛ ਕਰ ਜਿਤ ਛੁਟੈ ਪੁਰਾਨੀ, ਹਰ ਹਰ ਨਾਮ ਜਪ ਅੰਮ੍ਰਿਤ ਬਾਨੀ। ਰਹਾਉ ਪੇਖਤ ਚਾਖਤ ਕਹੀਅਤ ਅੰਧਾ, ਸੁਨਿਅਤ ਸੁਣੀਐ ਨਾਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਇਸ ਭਾਗਾ ਸਮਾਂ ਐਵੇਂ ਨਹੀਂ, ਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਸਤਿਗੁਰੂ ਦੇ ਪਵਿੱਤਰ ਬਚਨ ਹਨ, ਵੱਡ ਭਾਗੀ ਹਰ ਸੰਗਤ ਪਾਵੈ ਹੈ, ਭਾਗਹੀਨ ਭਰਮ ਝੂਟਾਂ ਖਾਵੈ ਹੈ, ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਂ ਪ੍ਰੀਜੈ ਜੀਓ। ਸਤਸੰਗਤ ਕੈਸੀ ਜਾਣੀਐ, ਜਿਥੈ ਏਕੋ ਨਾਮ ਵਖਾਣੀਐ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਜੈ ਸਤਿਗੁਰ ਤਹਿ ਸਤਸੰਗਤ ਬਣਾਈ, ਜਿੱਥੇ ਸਤਿਗੁਰੂ ਦਾ ਪ੍ਰਕਾਸ਼ ਹੈ ਉਹੀ ਸਤਸੰਗਤ ਹੈ। ਉਹ ਸਤਸੰਗਤ ਦੀ ਮਹਿਮਾ ਹੀ ਸਭ ਤੋਂ ਮਹਾਨ ਹੈ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜੋ ਗੁਰੂ ਦੀ ਸਤਸੰਗਤ ਵਿੱਚ ਬੈਠ ਕੇ ਗੁਰਬਾਣੀ ਦੀ ਵਿਚਾਰ ਸਰਵਣ ਕਰ ਰਹੇ ਹਨ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਸੋਹੀ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ, ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਗਾਫਲ ਮਨੁੱਖ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੋ ਕਿਸ਼ ਕਰ ਜਿਤ ਛੁਟ ਹੈ ਪੁਰਾਨੀ, ਹਰ ਹਰ ਨਾਮ ਜਪ ਅੰਮ੍ਰਿਤ ਬਾਨੀ। ਰਹਾਓ ਇਹ ਹਨ ਸਿਧਾਂਤ ਰੂਪ ਪੰਕਤੀਆਂ। ਪੰਜਵੇਂ ਗੁਰਦੇਵ ਜੀ ਫਰਮਾਉਂਦੇ ਹਨ, ਹੇ ਪ੍ਰਾਣਾਧਾਰੀ ਮਨੁੱਖ, ਤੂੰ ਉਹ ਕੰਮ ਕਰ ਜਿਸ ਕਰਕੇ ਮੋਹ ਮਾਇਆ ਦੇ ਬੰਧਨਾਂ ਤੋਂ ਛੁੱਟ ਸਕੇ। ਉਹ ਕਿਹੜਾ ਕੰਮ ਹੈ? ਹਰ ਹਰ ਨਾਮ ਜਪ। ਤੂੰ ਹਰ ਵੇਲੇ ਵਾਹਿਗੁਰੂ 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 ਨਾਮ ਜਪ, ਅਤੇ ਨਾਲ ਹੀ ਹੋਰ ਕੀ ਕਰਨਾ ਹੈ? ਅੰਮ੍ਰਿਤ ਬਾਣੀ, ਅੰਮ੍ਰਿਤ ਬਾਣੀ ਵੀ ਪੜ੍ਹਿਆ ਕਰ। ਕਈ ਪ੍ਰੇਮੀ ਅਕਸਰ ਇਹ ਸਵਾਲ ਕਰਦੇ ਹਨ, ਅਸੀਂ ਨਿਤਨੇਮ ਕਰੀਏ ਜਾਂ ਸਿਮਰਨ ਕਰੀਏ, ਅਸੀਂ ਬਾਣੀ ਪੜ੍ਹੀਏ ਜਾਂ ਨਾਮ ਜਪੀਏ। ਪਰ ਸਤਿਗੁਰੂ ਸਾਨੂੰ ਦੋਵੇਂ ਕੰਮ ਕਰਨ ਦੇ ਲਈ ਆਗਿਆ ਕਰ ਰਹੇ ਹਨ। ਹਰ ਹਰ ਨਾਮ ਜਪ ਅੰਮ੍ਰਿਤ ਬਾਣੀ। ਐ ਜੀਵ, ਤੂੰ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਵੀ ਜਪ ਤੇ ਨਾਲ ਸਤਿਗੁਰੂ ਦੀ ਬਾਣੀ ਨੂੰ ਵੀ ਪੜ੍ਹਿਆ ਕਰ। ਕਿਉਂਕਿ ਬਾਣੀ ਸਾਡਾ ਗੁਰੂ ਹੈ। ਬਾਣੀ ਦਾ ਨਾਮ ਦੇ ਨਾਲ ਵੀ ਸੰਬੰਧ ਹੈ, ਕਿਉਂਕਿ ਸਤਿਗੁਰੂ ਦੇ ਬਚਨ ਇਸ ਬਾਣੀ ਤੇ ਹਰ ਨਾਮ ਪਾਏਗਾ। ਜਿੰਨਾ ਕੋਈ ਵੱਧ ਬਾਣੀ ਨਾਲ ਪ੍ਰੇਮ ਕਰਦਾ ਹੈ, ਉਨਾ ਹੀ ਨਾਮ ਜਪਣ ਦਾ ਉਤਸ਼ਾਹ ਤੇ ਉਮਾ ਉਹਦੇ ਮਨ ਦੇ ਵਿੱਚ ਪੈਦਾ ਹੁੰਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਗਾਫਲ ਮਨੁੱਖ ਨੂੰ ਆਖਦੇ ਹਨ ਕਿ ਇਹ ਪ੍ਰਾਣਾ ਤਾਰੀ ਜੀਵ ਤੂੰ ਉਹ ਕੁਛ ਕਰ ਜਿਸ ਕਰਕੇ ਉਹ ਮਾਇਆ ਦੇ ਬੰਧਨਾਂ ਤੋਂ ਛੁੱਟ ਜਾਵੇ। ਉਹ ਕਿਹੜਾ ਕੰਮ ਹੈ? ਉਹ ਹੈ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਜਪਣਾ ਤੇ ਨਾਲ ਅੰਮ੍ਰਿਤ ਬਾਣੀ ਦਾ ਉਚਾਰਨ ਕਰਨਾ। ਹੁਣ ਆਰੰਭ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪਰਮਾਦੀ ਜੀਵ ਦੀ, ਇਸ ਗਾਫਲ ਮਨੁੱਖ ਦੀ ਕਿਹੋ ਜਿਹੀ ਹਾਲਤ ਹੈ ਉਹਦੇ ਬਾਰੇ ਚਾਨਣਾ ਪਾ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਪੇਖਤ ਚਾਖਤ ਕਈ ਅਤੇ ਅੰਦਾ ਸੁਨਿਅਤ ਸੁਣਿਐ ਨਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਇਸ ਗਾਫਲ ਮਨੁੱਖ ਦੀ ਕਿਹੋ ਜਿਹੀ ਹਾਲਤ ਹੈ। ਵੇਖਦਾ ਚਾਖਦਾ ਵੀ ਹੈ ਪਰ ਕਹੀਅਤ ਅੰਧਾ, ਪਰ ਫੇਰ ਵੀ ਅੰਨਾ ਹੀ ਆਖਿਆ ਜਾਂਦਾ। ਸੁਨਿਅਤ ਸੁਣਿਐ ਨਾਹੀ, ਇਹ ਸੁਣਦਾ ਵੀ ਹੈ ਪਰ ਫੇਰ ਵੀ ਬੋਲਾ ਹੈ, ਇਹਨੂੰ ਅਸਲੀ ਗੱਲ ਸੁਣਾਈ ਨਹੀਂ ਦਿੰਦੀ। ਜਿਹੜੀ ਗੱਲ ਸੁਣਨੀ ਚਾਹੀਦੀ ਉਹ ਸੁਣਦਾ ਨਹੀਂ, ਤੇ ਜਿਹੜੀ ਗੱਲ ਕਰਨੀ ਚਾਹੀਦੀ ਇਹ ਉਹ ਕਰਦਾ ਨਹੀਂ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅੱਖਾਂ ਦੇ ਹੁੰਦਿਆਂ ਹੋਇਆਂ ਵੇਖਦੀਆਂ ਚਾਖਦੀਆਂ ਫਿਰ ਵੀ ਇਹ ਅੰਨਾ ਹੀ ਆਖੀਦਾ ਹੈ, ਕੰਨਾਂ ਦੇ ਸਹਿਤ ਹੁੰਦਿਆਂ ਹੋਇਆਂ ਸੁਣਦਿਆਂ ਹੋਇਆਂ ਫਿਰ ਵੀ ਇਸ ਨੂੰ ਬੋਲਾ ਹੀ ਆਖਿਆ ਜਾਂਦਾ ਹੈ। ਇਹਦਾ ਕਾਰਨ ਇਹ ਹੈ, ਇਹ ਇਹਨਾਂ ਅੱਖਾਂ ਦੇ ਨਾਲ ਦੁਨੀਆਂ ਦੇ ਰੰਗ ਰੂਪ ਵੇਖਦਾ ਹੈ ਪਰ ਗੁਰੂ ਦੇ ਤੇ ਰੱਬ ਦੇ ਦੀਦਾਰ ਨਹੀਂ ਕਰਦਾ। ਕੰਨਾਂ ਦੇ ਨਾਲ ਨਿੰਦਿਆ, ਚੁਗਲੀ, ਹੋਰ ਪੈੜੇ, ਗੀਤ ਅਤੇ ਵਿਚਾਰ ਸੁਣਦਾ ਰਹਿੰਦਾ ਹੈ ਪਰ ਗੁਰਬਾਣੀ ਨਹੀਂ ਸੁਣਦਾ। ਇਸੇ ਲਈ ਵੇਖਦਿਆਂ ਚਾਖਦਿਆਂ ਵੀ ਇਹ ਅੰਨਾ ਆਖਿਆ ਜਾਂਦਾ ਤੇ ਸੁਣਦਿਆਂ ਹੋਇਆਂ ਵੀ ਇਹ ਸੁਣਦਾ ਨਹੀਂ, ਇਸ ਲਈ ਇਸ ਨੂੰ ਬੋਲਾ ਕਿਹਾ ਜਾਂਦਾ ਹੈ।
ਨਿਕਟ ਵਸਤ ਕੋ ਜਾਣੈ ਦੂਰੇ, ਪਾਪੀ ਪਾਪ ਕਮਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੀ ਵਸਤੂ ਨੇੜੇ ਹੈ, ਕਿਉਂਕਿ ਆਤਮਾ ਤੇ ਪਰਮਾਤਮਾ ਦੋਨੋਂ ਹੀ ਸਾਡੇ ਅੰਦਰ ਵਸ ਰਹੇ ਨੇ, ਜਿਹੜੀ ਵਸਤੂ ਨੇੜੇ ਹੈ ਉਹਨੂੰ ਇਹ ਦੂਰ ਸਮਝਦਾ। ਪਾਪੀ ਪਾਪ ਕਮਾਹੀ, ਇਸੇ ਲਈ ਇਹ ਪਾਪੀ ਜੀਵ, ਪਾਪੀ ਮਨੁੱਖ ਉਸ ਰੱਬ ਨੂੰ ਦੂਰ ਸਮਝ ਕੇ ਤੇ ਪਾਪ ਕਮਾ ਰਿਹਾ ਹੈ, ਕਿਉਂਕਿ ਜਿਹੜਾ ਮਨੁੱਖ ਰੱਬ ਨੂੰ ਦੂਰ ਸਮਝਦਾ ਹੈ ਉਹੀ ਵਧੇਰੇ ਪਾਪ ਕਰਦਾ ਹੈ। ਸਤਿਗੁਰੂ ਦੇ ਅੱਖਾਂ ਦੇ ਬਚਨ ਆਏ ਨੇ, ਨਿਕਟ ਪੁੱਜੈ ਸੋ ਬੁਰਾ ਕਿਉਂ ਕਰੈ। ਜਿਹੜਾ ਆਦਮੀ ਪਰਮਾਤਮਾ ਨੂੰ ਨੇੜੇ ਸਮਝਦਾ ਹੈ ਉਹ ਕਦੇ ਕਿਸੇ ਦਾ ਬੁਰਾ ਨਹੀਂ ਕਰ ਸਕਦਾ, ਕਦੇ ਉਹ ਪਾਪ ਕਰਮ ਨਹੀਂ ਕਰ ਸਕਦਾ। ਪਾਪ ਕਰਮ ਉਹੀ ਕਰਦਾ ਹੈ ਜਿਹਦੇ ਮਨ ਦੇ ਵਿੱਚ ਪਰਮੇਸ਼ਰ ਦਾ ਭੈ ਨਹੀਂ, ਜਿਹੜਾ ਉਸਨੂੰ ਨੇੜੇ ਨਹੀਂ ਸਮਝਦਾ ਉਹੀ ਮਨੁੱਖ ਪਾਪੀ ਹੋ ਕੇ ਪਾਪ ਕਰਦਾ ਹੈ।
ਸੋ ਕਿਛ ਕਰ ਜਿਤ ਛੁਟੈ ਪਰਾਨੀ, ਹਰ ਹਰ ਨਾਮ ਜਪ ਅੰਮ੍ਰਿਤ ਬਾਨੀ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਪਰਮਾਦੀ ਜੀਵ ਨੂੰ ਆਖਦੇ ਨੇ ਕਿ ਐ ਗਾਫਲ ਮਨੁੱਖ ਤੂੰ ਉਹ ਕੰਮ ਕਰ, ਉਹ ਕੁਛ ਕਰ ਜਿਸ ਕਰਕੇ ਉਹ ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਜਾਵੇ। ਉਹ ਕਿਹੜਾ ਕੰਮ ਹੈ? ਹਰ ਹਰ ਨਾਮ ਜਪ ਅੰਮ੍ਰਿਤ ਬਾਨੀ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਜਪ ਤੇ ਨਾਲ ਅੰਮ੍ਰਿਤ ਬਾਣੀ ਦਾ ਹਮੇਸ਼ਾ ਲਈ ਪਾਠ ਕਰ ਤੇ ਨਾਲ ਕੀਰਤਨ ਵੀ ਕਰ ਤੇ ਬਾਣੀ ਦੀ ਵਿਚਾਰ ਵੀ ਸੁਣਿਆ ਕਰ।
ਕੋਰ ਮਹਿਲ ਸਦਾ ਰੰਗ ਰਾਤਾ, संग तुम्हारा कछु न जाता।
रहाओ विश्राम दे की साहिब सतगुरु सच्चे पातशाह फरमाउंदे हन कोर महल, कोर दा अर्थ है कोड़े ते महल दा अर्थ है जेडे बड़े सुंदर महलां वर्गे घर ने। घोड़िया ते महलां दे रंग विच इन्हां दे प्रेम दे विच हमेशा लई मगन होया रहिना है। संग तुम्हारा कशु ना जाता, पर तू इस गल नूं नहीं समझदा भी इन्हां सारियां चीजां दे विचों तेरे नाल ते कुछ भी नहीं जाना।
रखै पोचार माटी का भांडा, अत कुचील मिले जम डांडा।
साहिब सतगुरु सच्चे पातशाह फरमाउंदे ने इह जिहड़ा शरीर है मिट्टी दा भांड है, कहां विसासा इस भांडे का इतनक लागे ठनका। इहदा एक मिंट दा भी भरोसा नहीं, पता नहीं कदों थोड़ा जिहा ठोला वजिया नहीं, कोई छोटा मोटा एक्सीडेंट होया नहीं, उसे वेले जां भज्जै तां ठीकर होवे, काट कड़ी ना जाए, इह शरीर दी हालत है। रखे है पोचार, पर इस नूं बहुत पोचार दा अर्थ है भी पोचा पाची करके, लाड प्यार करके, कई तरह दे क्रीमां ते पाउडर ला ला के ते इनू बड़ा संभाल संभाल के रखदा है। अत कुचील मिले जम डंडा, पर तेनू पता है जिहड़ा जमा दा डंड है वह बहुत ही कुचील दा अर्थ है गंदा, बहुत भैड़ा, बहुत नखिद तेनू मिलेगा। इहदा मतलब यह है हुण ते तू शरीर नू किधरे मिट्टी भी नहीं लगन देंदा, बड़िया कीमती वस्तां अतर पले ला ला के इह शरीर नू पोच पोच के रखदा है, बड़ा सवार सवार के रखदा है, पर जदों जमां दा डंड आके मिलेगा वह बहुत कुचील अपवित्र होवेगा, बहुत भैड़ा होवेगा। इहदा मतलब यह है पता नहीं आंदा समा किहो जिहा आवे, किधरे गंदगी दे विच ही तेनू विच लिबड़ना ना पवे, क्योंकि कई वारी जिहड़े भैड़े मनुख ने उन्हां दा हशर इसे तरह ही हुंदा है। एक वो इंडिया दी गल है बई, कोई माता सी और वो लैटरिन गई, वह देसी लैटरीना थले खूहियां बना के रखियां हुंदियां सन, और खूही कच्ची सी ते उपर जदों जाके वह किरिया करन लगी ते वह विच ही जा टिकी। एक किन्ना कुचील जमा दा डंड मिलदा है, इसलिए वाहिगुरु तो डरना चाहीदा, बहुता शरीर दा मोह प्यार ते अध्यास नहीं करना चाहीदा, क्योंकि जिहड़ा जमा दा डंड पता नहीं किहो जिहा मिले, साडे शरीर दा अंत पता नहीं किहो जिहा होवे। कई वारी आदमी दा शरीर मूत पलीती कपड़ होए आंदे समय ते गंदगी दे नाल अपवित्र भी हो जांदा है, इसलिए सानू रब तो डरना चाहीदा है।
काम क्रोध लोभ मोह बादा, महागर्त मह निगरत जाता।
निगरत जाता, निगरत पाठ करने, काम क्रोध लोभ मोह बादा। साहिब सतगुरु सच्चे पातशाह फरमाउंदे ने वेख लो ए जीव काम दे विच, क्रोध विच, लोभ दे विच ते मोह दे विच बादा बजिया होया है। महागर्त ए जिहड़े विकार ने बहुत डूंगा टोआ है, एक बहुत डूंगा खड्डा है, एदे विच ए जीव निगरदा ही जांदा है, भाव ए मनुख इन्हां विकारां दे टोए दे विच जिवें कोई दलदल वाला कोई खूह होवे, जिवें जिवें आदमी बाहर निकलण दी कोशिश करदा है उहदे विच होर तसदा जांदा है, होर उहदे विच निगरदा जांदा है। इसे तरह मनुख दी हालत है, इन्हां विकारां दे खाते विच डिग्गिया होया बाहर निकलण दी थां इन्हां विच होर गरकदा जांदा है।
नानक की अरदास सुनी जाए, डूबत पाहन प्रभ मेरे लीजै।
फिर महाराज बचन दे लई इस मनुख नूं की करना चाहीदा है, तां गुरु अर्जन दे महाराज सच्चे पातशाह फरमाउंदे हन वाहिगुरु दे चरणां विच अरदास करनी चाहीदी है। नानक की अरदास सुनी जाए, हे वाहिगुरु जी साडी तेरे चरणां दे विच इही अरदास है, तुसी सुनो। डूबत पाहन प्रभ मेरे लीजै, ऐ मेरे प्रभु जी, ऐ मेरे वाहिगुरु जी, मैं ते पत्थर वांगू कठोर ते बहुत ठोस पापी हां, मैं इस समुंदर दे विच ਵਿਸ਼ਿਆਂ ਦੇ ਟੋਏ ਵਿੱਚ ਡੁੱਬਦਾ ਜਾ ਰਿਹਾ ਹਾਂ ਤੇ ਕਿਰਪਾ ਕਰਕੇ ਇਸ ਪੱਥਰ ਨੂੰ ਬਾਹਰ ਕੱਢ ਲਵੋ। ਇਉਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਹੈ।
ਸੂਹੀ ਮਹੱਲਾ ਪੰਜਵਾਂ। ਜੀਵਤ ਮਰੈ ਬੁਝੈ ਪ੍ਰਭ ਸੋਏ, ਤਿਸ ਜਨ ਕਰਮ ਪ੍ਰਾਪਤ ਹੋਏ।
ਹੁਣ ਸਤਿਗੁਰੂ ਦੇ ਚਰਨਾਂ ਦੇ ਵਿੱਚ ਕਿਸੇ ਜਗਿਆਸੂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਦੁਨੀਆ ਇੱਕ ਬਹੁਤ ਭੈਦਾਇਕ ਸਮੁੰਦਰ ਹੈ, ਇਹ ਤੋਂ ਕਿਵੇਂ ਪਾਰ ਹੋਇਆ ਜਾ ਸਕੇ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਦਾ ਜਵਾਬ ਰਹਾਉ ਦੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕੀਤਾ ਹੈ। ਸੁਣ ਸਾਜਨ ਇਉਂ ਦੁੱਤਰ ਤਰੀਐ, ਮਿਲ ਸਾਧੂ ਹਰ ਨਾਮ ਉਚਰੀਐ। ਰਹਾਉ, ਐ ਸੱਜਣਾ, ਐ ਮਿੱਤਰਾ, ਤੂੰ ਪੁੱਛਿਆ ਹੈ ਪਾਪ ਸਾਗਰ ਤੋਂ ਕਿਵੇਂ ਪਾਰ ਹੋਇਆ ਜਾਵੇ। ਸੁਣ ਸਾਜਨ, ਐ ਮਿੱਤਰਾ ਸੁਣ, ਐ ਦੋਸਤਾ ਸੁਣ, ਐ ਦਿਲ ਦੇ ਜਾਨੀ ਸੁਣ। ਇਉਂ ਦੁੱਤਰ ਤਰੀਆ ਵੀ ਇਸ ਢੰਗ ਦੇ ਨਾਲ ਇਸ ਦੁਸ਼ਤਰ ਕਠਨ ਤਰੇ ਜਾਣ ਵਾਲੇ ਪਾਪ ਸਾਗਰ ਤੋਂ ਤਰਿਆ ਜਾ ਸਕਦਾ ਹੈ। ਮਿਲ ਸਾਧੂ ਹਰ ਨਾਮ ਉਚਰੀਐ, ਮਿਲ ਸਾਧੂ, ਸਾਧੂ ਸਤਿਗੁਰੂ ਨਾਲ ਮਿਲ ਕੇ ਭਾਵ ਗੁਰੂ ਵਾਲੇ ਹੋ ਕੇ ਗੁਰੂ ਦੀ ਓਟ ਲੈ ਕੇ ਹਰ ਨਾਮ ਉਚਰੀਐ, ਹਰ ਵੇਲੇ ਵਾਹਿਗੁਰੂ ਦਾ ਨਾਮ ਉਚਾਰਨ ਕਰੀਏ। ਗੁਰੂ ਦੀ ਓਟ ਲੈ ਕੇ ਵਾਹਿਗੁਰੂ ਵਾਹਿਗੁਰੂ ਜਪ ਤੇ ਇਸ ਢੰਗ ਦੇ ਨਾਲ ਹੀ ਇਸ ਦੁਸ਼ਤਰ ਸੰਸਾਰ ਤੋਂ ਤਰਿਆ ਜਾ ਸਕਦਾ ਹੈ। ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਜੀਵਤ ਮਰੈ ਬੁਝੈ ਪ੍ਰਭ ਸੋਏ, ਤਿਸ ਜਨ ਕਰਮ ਪ੍ਰਾਪਤ ਹੋਏ।
ਹਜ਼ੂਰ ਫਰਮਾਉਂਦੇ ਨੇ ਜੀਵਤ ਮਰੈ, ਜਿਹੜਾ ਮਨੁੱਖ ਜੀਵਤ ਭਾਵ ਤੋਂ ਮਰ ਜਾਂਦਾ ਹੈ, ਭਾਵ ਜਿਉਂਦੇ ਜੀ ਸੰਸਾਰ ਦਾ, ਸਰੀਰ ਦਾ, ਪਰਿਵਾਰ ਦਾ ਮੋਹ ਛੱਡ ਦਿੰਦਾ ਹੈ, ਬੁਝੈ ਪ੍ਰਭ ਸੋਏ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਮਝ ਲੈਂਦਾ ਹੈ। ਤਿਸ ਜਨ ਕਰਮ ਪ੍ਰਾਪਤ ਹੋਏ, ਉਸ ਜਨ ਗੁਰਮੁਖ ਪਿਆਰੇ ਨੂੰ ਵਾਹਿਗੁਰੂ ਦੀ ਕਰਮ ਮਿਹਰ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦਾ ਦਰਸ਼ਨ ਵੀ ਪ੍ਰਾਪਤ ਹੋ ਜਾਂਦਾ ਹੈ। ਜਿਹੜਾ ਜੀਵਤ ਭਾਵ ਤੋਂ ਮਰਦਾ, ਉਸ ਪਰਮਾਤਮਾ ਨੂੰ ਸਮਝਦਾ ਹੈ, ਕਿਉਂਕਿ ਸਤਿਗੁਰੂ ਦੇ ਬਚਨ ਨੇ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਕਹਿੰਦੇ ਨੇ ਪਰਮੇਸ਼ਰ ਦੇ ਦਾਰੂ ਤੇ ਇਹ ਇੱਕ ਸੈਨ ਬੋਰਡ ਲਿਖਿਆ ਹੋਇਆ ਹੈ, ਮਰੋ ਤੇ ਅੰਦਰ ਆਓ। ਅਸੀਂ ਉਸ ਨੂੰ ਪੜ੍ਹ ਕੇ ਵਾਪਸ ਮੁੜ ਆਉਂਦੇ ਹਾਂ। ਮਰ ਕੇ ਫਿਰ ਕੀ ਲੈਣਾ? ਜੇ ਮਰ ਕੇ ਹੀ ਰੱਬ ਨੂੰ ਮਿਲਣਾ ਤੇ ਫਿਰ ਕੀ ਲੋੜ ਪਈ ਹੈ ਰੱਬ ਨੂੰ ਮਿਲਣ ਦੀ? ਹਜ਼ੂਰ ਕਹਿੰਦੇ ਨੇ ਜਿਹੜਾ ਜੀਵਤ ਭਾਵ ਤੋਂ ਮਰਦਾ, ਉਹੀ ਉਸ ਵਾਹਿਗੁਰੂ ਨੂੰ ਸਮਝਦਾ ਔਰ ਉਸ ਗੁਰਮੁਖ ਪਿਆਰੇ ਨੂੰ ਵਾਹਿਗੁਰੂ ਦੀ ਮਿਹਰ ਨਾਲ ਉਸ ਪ੍ਰਭੂ ਦਾ ਦੀਦਾਰ ਵੀ ਪ੍ਰਾਪਤ ਹੁੰਦਾ ਹੈ।
ਸੁਣ ਸਾਜਨ ਇਹੋ ਦੁੱਤਰ ਤਰੀਐ, ਮਿਲ ਸਾਧੂ ਹਰ ਨਾਮ ਉਚਰੀਐ। ਰਹਾਉ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਸੱਜਣਾ, ਐ ਦਿਲ ਦੇ ਜਾਨੀ ਮਿੱਤਰਾ, ਇਸ ਢੰਗ ਦੇ ਨਾਲ ਇਸ ਦੁੱਤਰ ਦੁਸ਼ਤਰ ਸੰਸਾਰ ਤੋਂ ਤਰਿਆ ਜਾ ਸਕਦਾ ਹੈ। ਕਿਵੇਂ? ਮਿਲ ਸਾਧੂ, ਸਤਿਗੁਰੂ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰਨਾ ਚਾਹੀਦਾ ਹੈ।
ਏਕ ਬਿਨਾ ਦੂਜਾ ਨਹੀਂ ਜਾਣੈ, ਘੱਟ ਘੱਟ ਅੰਤਰ ਪਾਰ ਬ੍ਰਹਮ ਪਛਾਣੈ।
ਰਹਾਉ, ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਨੇ, ਏਕ ਬਿਨਾ ਦੂਜਾ ਨਹੀਂ ਜਾਣੈ। ਜਿਹੜਾ ਮਨੁੱਖ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾ ਹੋਰ ਕਿਸੇ ਦੂਜੇ ਨੂੰ ਜਾਣਦਾ ਹੀ ਨਹੀਂ, ਜਿਵੇਂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਹੈ, ਮੈਂ ਨਾ ਗਣੇਸ਼ ਪ੍ਰਥਮ ਨਾਉ, ਕਿਸ਼ਨ ਬਿਸ਼ਨ ਕਬਹੂ ਨਾ ਧਿਆਉ, ਕਾਣ ਸੁਨੇ ਪਹਿਚਾਨ ਨਾ ਤਿੰਨ ਸੋ, ਲਿਵ ਲਾਗੀ ਮੋਰੀ ਪਗ ਇਨ ਸੋ। ਇਉਂ ਜਿਹੜਾ ਇੱਕ ਵਾਹਿਗੁਰੂ ਤੋਂ ਬਿਨਾਂ ਕਿਸੇ ਹੋਰ ਦੂਸਰੇ ਨੂੰ ਜਾਣਦਾ ਹੀ ਨਹੀਂ, ਘੱਟ ਘੱਟ ਅੰਤਰ ਪਾਰ ਬ੍ਰਹਮ ਪਛਾਣੈ, ਤੇ ਸਭ ਘਟਾਂ ਘਟਾਂ ਦੇ ਅੰਦਰ ਹਰ ਜੀਵ ਦੇ ਹਿਰਦੇ ਵਿੱਚ, ਹਰ ਜੀਵ ਦੇ ਸਰੀਰ ਵਿੱਚ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵਸਦਾ ਪਛਾਣ ਲੈਂਦਾ ਹੈ।
ਜੋ ਕਿਛ ਕਰੈ ਸੋਈ ਪਲ ਮਾਨੈ, ਆਦਿ ਅੰਤ ਕੀ ਕੀਮਤ ਜਾਣੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਮਨੁੱਖ ਜੋ ਵੀ ਕੁਛ ਵਾਹਿਗੁਰੂ ਕਰਦਾ ਹੈ ਉਹਨੂੰ ਭਲਾ ਕਰਕੇ ਮੰਨਦਾ, ਭਾਵ ਵਾਹਿਗੁਰੂ ਦੇ ਭਾਣੇ ਵਿੱਚ ਪ੍ਰਸੰਨ ਰਹਿੰਦਾ, ਉਹਦੀ ਰਜ਼ਾ ਦੇ ਵਿੱਚ ਹੀ ਰਾਜੀ ਰਹਿੰਦਾ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਪਾਵੈ ਨਾਨਕਾ ਸਾਈ ਗੱਲ ਚੰਗੀ। ਇਹ ਗੱਲ ਹੈ ਤੇ ਬਹੁਤ ਔਖੀ, ਵਿਖਮ ਤੇਰਾ ਭਾਵਨ ਪਾਣਾ ਮੰਨਣਾ ਬਹੁਤ ਔਖਾ, ਪਰ ਜਿਸ ਉੱਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ ਫਿਰ ਉਹ ਜੋ ਵੀ ਕੁਛ ਵਾਹਿਗੁਰੂ ਕਰਦਾ ਹੈ ਉਹਨੂੰ ਭਲਾ ਕਰਕੇ ਮੰਨਦਾ ਹੈ। ਆਦਿ ਅੰਤ ਕੀ ਕੀਮਤ ਜਾਣੈ, ਫਿਰ ਉਹ ਆਦ ਤੋਂ ਲੈ ਕੇ ਅੰਤ ਤੱਕ ਇਸ ਜੀਵ ਦੇ ਨਾਲ ਰਹਿਣ ਵਾਲਾ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਉਹ ਉਸ ਦੀ ਕੀਮਤ ਨੂੰ, ਕਦਰੋ ਕੀਮਤ ਨੂੰ ਵੀ ਜਾਣ ਲੈਂਦਾ ਹੈ, ਭਾਵ ਉਸ ਨੂੰ ਵਾਹਿਗੁਰੂ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ।
ਕਹੋ ਨਾਨਕ ਤਿਸ ਜਨ ਬਲਿਹਾਰੀ, ਜਾਕੇ ਹਿਰਦੈ ਵਸਹਿ ਮੁਰਾਰੀ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਮੈਂ ਉਸ ਜਨ ਗੁਰਮੁਖ ਪਿਆਰੇ ਤੋਂ ਬਲਿਹਾਰ ਜਾਣਾ ਹਾਂ ਜਿਹਦੇ ਹਿਰਦੇ ਵਿੱਚ ਉਹ ਮੁਰਾਰੀ ਅਕਾਲ ਪੁਰਖ ਵਾਹਿਗੁਰੂ ਆਪ ਵਸ ਰਿਹਾ ਹੈ।
ਸੁਹੀ ਮਹੱਲਾ ਪੰਜਵਾਂ, ਗੁਰ ਪਰਮੇਸ਼ਰ ਕਰਣੈ ਹਾਰ, ਸਗਲ ਸ੍ਰਿਸ਼ਟ ਕੋ ਦੇ ਆਧਾਰ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਹ ਸ਼ਬਦ ਵਿੱਚ ਗੁਰੂ ਦੀ ਵਡਿਆਈ, ਗੁਰੂ ਦੀ ਮਹਿਮਾ ਕਰਦੇ ਹਨ। ਗੁਰ ਕੇ ਚਰਨ ਕਮਲ ਮਨ ਤੇ ਆਏ, ਦੁੱਖ ਦਰਦ ਇਸ ਤਨ ਤੇ ਜਾਏ, ਰਹਾਓ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ। ਐ ਮਨ, ਤੂੰ ਗੁਰੂ ਦੇ ਚਰਨਾਂ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਧਿਆ, ਇਹਦਾ ਫਲ ਕੀ ਹੋਵੇਗਾ? ਦੁੱਖ ਦਰਦ ਇਸ ਤਨ ਤੇ ਜਾਏ, ਹਰ ਦੁੱਖ ਹਰ ਦਰਦ ਤਕਲੀਫ ਇਸ ਤਨ ਤੋਂ ਚਲੀ ਜਾਵੇਗੀ। ਜਦੋਂ ਤੂੰ ਗੁਰੂ ਦੇ ਚਰਨਾਂ ਕਮਲਾਂ ਨੂੰ, ਸਾਡੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਇਹਨਾਂ ਦੇ ਚਰਨ ਕਿਹੜੇ ਨੇ? ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਗੁਰੂ ਕੇ ਸ਼ਬਦ ਹੀ ਗੁਰੂ ਦੇ ਚਰਨ ਨੇ। ਤੇ ਤੂੰ ਗੁਰੂ ਦੇ ਚਰਨਾਂ ਕਮਲਾਂ ਨੂੰ ਧਿਆ, ਪਾਉ ਗੁਰਬਾਣੀ ਦੇ ਸ਼ਬਦਾਂ ਨੂੰ ਪੜਿਆ ਕਰ, ਦੁੱਖ ਦਰਦ ਇਸ ਤਨ ਤੇ ਜਾਏ, ਇਹਦੇ ਨਾਲ ਦੁੱਖ ਦਰਦ ਸਾਰੇ ਇਸ ਤਨ ਤੋਂ ਸਰੀਰ ਤੋਂ ਚਲੇ ਜਾਣਗੇ। ਹੁਣ ਆਰੰਭ ਤੋਂ ਸਤਿਗੁਰੂ ਜੀ ਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ।
ਗੁਰ ਪਰਮੇਸ਼ਰ ਕਰਣੈ ਹਾਰ, ਸਗਲ ਸ੍ਰਿਸ਼ਟ ਕੋ ਦੇ ਆਧਾਰ।
ਬਈ ਗੁਰੂ ਆਪ ਪਰਮੇਸ਼ਰ ਹੈ ਤੇ ਸਭ ਕੁਝ ਕਰਨ ਕਰਾਉਣ ਵਾਲਾ ਹੈ ਤੇ ਸਾਰੀ ਸ੍ਰਿਸ਼ਟੀ ਨੂੰ ਵੀ ਉਹ ਆਸਰਾ ਦੇਣ ਵਾਲਾ ਹੈ।
ਗੁਰ ਕੇ ਚਰਨ ਕਮਲ ਮਨ ਧਿਆਏ, ਦੁੱਖ ਦਰਦ ਇਸ ਤਨ ਤੇ ਜਾਏ, ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮਨ, ਤੂੰ ਗੁਰੂ ਦੇ ਸ਼ਬਦ ਰੂਪ ਚਰਨਾਂ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਧਿਆ, ਔਰ ਇਸ ਦੇ ਨਾਲ ਤੇਰੇ ਤਨ ਤੋਂ ਦੁੱਖ ਦਰਦ ਸਾਰਾ ਚਲਿਆ ਜਾਵੇਗਾ।
ਪਵਜਲ ਡੂਬਤ ਸਤਿਗੁਰ ਕਾਢੈ, ਜਨਮ ਜਨਮ ਕਾ ਟੂਟਾ ਗਾਢੈ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਵਜਲ ਡੂਬਤ ਸਤਿਗੁਰ ਕਾਢੈ, ਵੀ ਇਹ ਜਿਹੜਾ ਮਨੁੱਖ ਹੈ ਸੰਸਾਰ ਸਮੁੰਦਰ ਦੇ ਵਿੱਚ ਡੁੱਬਦਾ ਜਾ ਰਿਹਾ ਹੈ, ਪਰ ਜੇ ਇਹ ਸਤਿਗੁਰੂ ਦੀ ਓਟ ਲੈ ਲਵੇ, ਸਤਿਗੁਰੂ ਇਸ ਨੂੰ ਕੱਢ ਸਕਦਾ, ਕਿਉਂਕਿ ਸਤਿਗੁਰੂ ਸਮਰੱਥ ਨੇ। ਇਹ ਸੰਸਾਰ ਸਮੁੰਦਰ ਵਿੱਚ ਡੁੱਬਦੇ ਹੋਏ ਜੀਵ ਨੂੰ ਬਾਹਰ ਕੱਢ ਲੈਂਦੇ ਨੇ। ਜਨਮ ਜਨਮ ਕਾ ਟੂਟਾ ਗੰਢ ਹੈ, ਬਈ ਸਤਿਗੁਰੂ ਇੰਨਾ ਸਮਰੱਥ ਹੈ, ਇਹ ਜਨਮਾਂ ਜਨਮਾਂ ਦਾ ਜੀਵ ਵਾਹਿਗੁਰੂ ਦੇ ਨਾਲੋਂ ਟੁੱਟਿਆ ਹੋਇਆ ਹੈ, ਤੇ ਸਤਿਗੁਰੂ ਇਸ ਨੂੰ ਗੰਢ ਹੈ ਉਸ ਵਾਹਿਗੁਰੂ ਦੇ ਨਾਲ ਜੋੜ ਸਕਦੇ ਨੇ। ਟੂਟੀ ਗੰਢ ਅਨਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ। ਭਵਜਲ ਵਿੱਚ ਡੁੱਬਦਿਆਂ ਹੋਇਆਂ ਨੂੰ ਵੀ ਸਤਿਗੁਰੂ ਬਾਹਰ ਕੱਢ ਲੈਂਦੇ ਨੇ, ਤੇ ਜਨਮਾਂ ਜਨਮਾਂ ਦੇ ਟੁੱਟੇ ਹੋਏ ਜੀਵ ਨੂੰ ਜਾਂ ਇਸ ਮਨ ਨੂੰ ਵਾਹਿਗੁਰੂ ਦੇ ਨਾਲ ਜੋੜ ਦਿੰਦੇ ਹਨ।
ਗੁਰ ਕੀ ਸੇਵਾ ਕਰੋ ਦਿਨ ਰਾਤ, ਸੂਖ ਸਹਿਜ ਮਨ ਆਵੈ ਸਾਤ।
ਇਸੇ ਲਈ ਹਜ਼ੂਰ ਫਰਮਾਉਂਦੇ ਨੇ, ਭਾਈ ਗੁਰੂ ਦੀ ਸੇਵਾ ਦਿਨ ਰਾਤ ਕਰਦੇ ਰਹੋ, ਭਾਵ ਜੇ ਦਿਨੇ ਸਮਾਂ ਮਿਲੇ, ਦਿਨੇ ਜੇ ਰਾਤ ਨੂੰ ਵੀ ਸਮਾਂ ਮਿਲ ਸਕਦਾ, ਤੁਸੀਂ ਸੇਵਾ ਕਰ ਸਕਦੇ ਹੋ। ਉਹ ਸੇਵਾ ਕਿਵੇਂ ਹੁੰਦੀ ਹੈ? ਤੁਸੀਂ ਗੁਰੂ ਮਹਾਰਾਜ ਦੀ ਪਾਠ ਕਰਨਾ, ਇਹ ਵੀ ਸੇਵਾ। ਗੁਰੂ ਦੀ ਹਜ਼ੂਰੀ ਵਿੱਚ ਕੀਰਤਨ ਕਰਨਾ, ਇਹ ਵੀ ਸੇਵਾ। ਗੁਰੂ ਦੀ ਹਜ਼ੂਰੀ ਦੇ ਵਿੱਚ ਤੁਸੀਂ ਕਥਾ ਵਿਚਾਰ ਕਰਨੀ, ਇਹ ਵੀ ਗੁਰੂ ਦੀ ਸੇਵਾ ਹੀ ਹੈ, ਕਿਉਂਕਿ ਬਾਣੀ ਸਾਡਾ ਗੁਰੂ ਹੈ, ਸ਼ਬਦ ਸਾਡਾ ਗੁਰੂ ਹੈ। ਦੂਸਰੀ ਸੇਵਾ ਹੈ ਕੋਈ ਰੁਮਾਲੇ ਆਦਿਕਾਂ ਨੂੰ ਬਦਲਣਾ, ਸਫਾਈ ਕਰਨੀ, ਇਹ ਵੀ ਗੁਰੂ ਦੀ ਸੇਵਾ ਹੈ। ਫਿਰ ਚੌਰ ਦੀ ਸੇਵਾ ਵੀ ਹੈ, ਇਹ ਤੁਸੀਂ ਜਦੋਂ ਮਰਜ਼ੀ ਕਰ ਸਕਦੇ ਹੋ। ਜਦੋਂ ਗੁਰੂ ਮਹਾਰਾਜ ਪ੍ਰਕਾਸ਼ ਹੁੰਦੇ ਨੇ ਉਸ ਵੇਲੇ ਵੀ ਚੌਰ ਕਰ ਸਕਦੇ ਹਾਂ, ਜੇ ਸੁਖਾਸਨ ਵੀ ਹੋਣ ਤੇ ਉਸ ਵੇਲੇ ਵੀ ਕਈ ਪ੍ਰੇਮੀ ਚੌਰ ਦੀ ਸੇਵਾ ਕਰਦੇ ਨੇ। ਇਸ ਲਈ ਉਸ ਗੁਰੂ ਦੀ ਸੇਵਾ ਦਿਨ ਰਾਤ ਹੀ ਕਰਦੇ ਰਹੋ, ਇਹਦਾ ਫਲ ਸੁਖ ਸਹਿਜ ਮਨ ਆਵੇ ਸ਼ਾਂਤ, ਵੀ ਤੁਹਾਡੇ ਮਨ ਦੇ ਵਿੱਚ ਵੀ ਆਤਮਕ ਸੁਖ ਪ੍ਰਾਪਤ ਹੋ ਜਾਵੇਗਾ ਤੇ ਨਾਲ ਹੀ ਤੁਹਾਡੇ ਮਨ ਅੰਦਰ ਸ਼ਾਂਤੀ ਆ ਜਾਵੇਗੀ।
ਸਤਿਗੁਰ ਕੀ ਰੇਨ ਵੱਡ ਭਾਗੀ ਪਾਵੈ, ਨਾਨਕ ਗੁਰ ਕੋ ਸਦਬਲ ਜਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਤਿਗੁਰੂ ਦੇ ਚਰਨਾਂ ਦੀ ਧੂੜ ਕੋਈ ਵੱਡ ਭਾਗੀ ਪੁਰਸ਼ ਹੀ ਪ੍ਰਾਪਤ ਕਰ ਸਕਦਾ ਹੈ, ਨਾਨਕ ਗੁਰ ਕੋ ਸਦਬਲ ਜਾਵੈ। ਹਜ਼ੂਰ ਫਰਮਾਉਂਦੇ ਨੇ ਫਿਰ ਉਹ ਭਾਗੀ ਪੁਰਖ ਹਮੇਸ਼ਾ ਲਈ ਗੁਰੂ ਤੋਂ ਬਲਿਹਾਰ ਜਾਂਦਾ ਹੈ।
ਸੁਹੀ ਮਹੱਲਾ ਪੰਜਵਾਂ, ਗੁਰੇ ਆਪਣੇ ਉਪਰ ਬਲ ਜਾਈਐ, ਆਠ ਪੈਰ ਹਰ ਹਰ ਜਸ ਗਾਈਐ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਫਿਰ ਗੁਰੂ ਪਰਮੇਸ਼ਰ ਦੀ ਹੀ ਮਹਿਮਾ ਉਚਾਰਨ ਕਰਦੇ ਹਨ। ਸਿਮਰਉ ਸੋ ਪ੍ਰਭ ਆਪਣਾ ਸਵਾਮੀ, ਸਗਲ ਘਟਾ ਕਾ ਅੰਤਰ ਜਾਮੀ ਰਹਾਉ। ਮੈਂ ਉਸ ਆਪਣੇ ਮਾਲਕ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਦਾ ਹਾਂ। ਮੈਂ ਹਰ ਵੇਲੇ ਉਸ ਸਵਾਮੀ ਪ੍ਰਭੂ ਦਾ ਸਿਮਰਨ ਕਰਦਾ ਹਾਂ। ਸਗਲ ਘਟਾਂ ਕਾ ਅੰਤਰ ਜਾਮੀ, ਜਿਹੜਾ ਸਾਰੇ ਘਟਾਂ ਘਟਾਂ ਦਾ ਅੰਤਰ ਜਾਮੀ ਹੈ, ਸਭ ਜੀਵਾਂ ਦੇ ਦਿਲਾਂ ਨੂੰ, ਉਹਨਾਂ ਦੀ ਪੀੜਾ ਨੂੰ, ਉਹਨਾਂ ਦੀ ਦਸ਼ਾ ਨੂੰ ਸਮਝਣ ਵਾਲਾ ਹੈ। ਮੈਂ ਉਸਦਾ ਸਿਮਰਨ ਕਰਦਾ ਹਾਂ ਤੇ ਇਸ ਦੇ ਨਾਲ ਨਾਲ ਗੁਰ ਆਪਣੇ ਉਪਰ ਬਲ ਜਾਈਏ। ਜਿਸ ਗੁਰੂ ਦੀ ਕਿਰਪਾ ਦੁਆਰਾ ਸਿਮਰਨ ਦੀ ਦਾਤ ਪ੍ਰਾਪਤ ਹੋਈ ਹੈ, ਮੈਂ ਆਪਣੇ ਗੁਰੂ ਤੋਂ ਵੀ ਹਮੇਸ਼ਾ ਲਈ ਬਲਿਹਾਰ ਜਾਣਾ ਹਾਂ। ਆਠ ਪਹਿਰ ਹਰ ਹਰ ਜਸ ਗਾਈਐ ਤੇ ਅੱਠੇ ਪਹਿਰ ਵਾਹਿਗੁਰੂ ਦਾ ਜਸ ਵੀ ਕਰ ਰਿਹਾ ਹਾਂ, ਜਾਂ ਇਹਦਾ ਅਰਥ ਇਉਂ ਵੀ ਲੱਗੇਗਾ ਗੁਰ ਆਪਣੇ ਉਪਰ ਬਲ ਜਾਈਐ। ਸਾਨੂੰ ਆਪਣੇ ਗੁਰੂ ਤੋਂ ਬਲਿਹਾਰ ਜਾਣਾ ਚਾਹੀਦਾ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਆਠ ਪੈਰ ਹਰ ਹਰ ਜਸ ਗਾਈਐ ਤੇ ਨਾਲ ਅੱਠੇ ਪੈਰ ਹੀ ਉਸ ਵਾਹਿਗੁਰੂ ਪਰਮੇਸ਼ਰ ਦਾ ਜਸ ਵੀ ਕਰਨਾ ਚਾਹੀਦਾ ਹੈ, ਕਿਉਂਕਿ ਸਤਿਗੁਰੂ ਦੇ ਬਚਨ ਨੇ ਹਰ ਦਿਨ ਰਹਿਣ ਕੀਰਤਨ ਗਾਈਐ, ਬਹੁੜ ਨਾ ਜੋਨੀ ਪਾਈਐ, ਜਿਸ ਦੇਵੈ ਪੁਰਖ ਵਿਦਾਤਾ, ਹਰ ਰਸ ਤਿਨ ਹੀ ਜਾਤਾ, ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸਰਨੀ ਪਾਇਆ। ਇਹ ਅੱਠੇ ਪੈਰ ਵਾਹਿਗੁਰੂ ਦੇ ਜਸ ਕਰਨ ਦਾ ਮਹਾਤਮ ਹੈ। ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸਰਨੀ ਪਾਇਆ, ਇਉਂ ਹਜ਼ੂਰ ਫਰਮਾਉਂਦੇ ਨੇ ਵੀ ਆਪਣੇ ਗੁਰੂ ਤੋਂ ਸਾਨੂੰ ਬਲਿਹਾਰ ਜਾਣਾ ਚਾਹੀਦਾ ਤੇ ਨਾਲ ਅੱਠੇ ਪੈਰ ਵਾਹਿਗੁਰੂ ਦਾ ਜਸ ਵੀ ਕਰਨਾ ਚਾਹੀਦਾ ਹੈ।
ਸਿਮਰੋ ਸੋ ਪ੍ਰਭ ਆਪਣਾ ਸਵਾਮੀ, ਸਗਲ ਕਟਾਕਾ ਅੰਤਰ ਜਾਮੀ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਿਮਰੋ ਸੋ ਪ੍ਰਭ ਆਪਣਾ ਸਵਾਮੀ, ਮੈਂ ਉਸ ਆਪਣੇ ਪ੍ਰਭੂ ਨੂੰ, ਆਪਣੇ ਮਾਲਕ ਨੂੰ ਹਰ ਵੇਲੇ ਚੇਤੇ ਕਰਦਾ ਹਾਂ, ਕਿਉਂਕਿ ਉਹ ਸਾਰੇ ਘਟਾਂ ਘਟਾਂ ਦਾ ਅੰਤਰ ਜਾਮੀ ਹੈ। ਜੋ ਵੀ ਸਾਡੇ ਮਨਾਂ ਦੇ ਵਿੱਚ, ਜੋ ਸਾਡੇ ਦਿਲ ਵਿੱਚ ਵਰਤ ਰਿਹਾ ਹੈ, ਉਸ ਨੂੰ ਉਹ ਮਾਲਕ ਵਾਹਿਗੁਰੂ ਪਰਮੇਸ਼ਰ ਆਪ ਜਾਣਦਾ ਹੈ।
ਚਰਨ ਕਮਲ ਸਿਉ ਲਾਗੀ ਪ੍ਰੀਤ, ਸਾਚੀ ਪੂਰਨ ਨਿਰਮਲ ਰੀਤ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਉਸ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਸਾਡੀ ਤੇ ਪ੍ਰੀਤੀ ਲੱਗ ਗਈ ਹੈ, ਕਿਉਂਕਿ ਭਗਤ ਕਬੀਰ ਜੀ ਦੇ ਬਚਨ ਨੇ, ਕਬੀਰ ਚਰਨ ਕਮਲ ਕੀ ਮੌਜ ਕੋ ਕਹੁ ਕੈਸੇ ਉਨ ਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਵਾਹਿਗੁਰੂ ਦੇ ਚਰਨਾਂ ਕਮਲਾਂ ਦੀ ਪ੍ਰੀਤ ਇੰਨੀ ਪਿਆਰੀ ਹੈ, ਇੰਨੀ ਸੁਖਦਾਈ ਹੈ, ਪ੍ਰਭੂ ਦੇ ਪਿਆਰੇ ਇੱਥੋਂ ਤੱਕ ਵੀ ਆਖ ਦਿੰਦੇ ਹਨ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ, ਮਾਈ ਚਰਨ ਗੁਰ ਮੀਠੇ, ਚਰਨ ਕਮਲ ਸੋ ਲੱਗੀ ਪ੍ਰੀਤ। ਸਾਡੀ ਪ੍ਰਭੂ ਦੇ ਚਰਨਾਂ ਕਮਲਾਂ ਦੇ ਨਾਲ ਪ੍ਰੀਤੀ ਲੱਗ ਗਈ ਹੈ। ਸਾਚੀ ਪੂਰਨ ਨਿਰਮਲ ਰੀਤ, ਇਹੀ ਸੱਚੀ ਤੇ ਪੂਰਨ ਤੇ ਨਿਰਮਲ ਪਵਿੱਤਰ ਮਰਯਾਦਾ ਹੈ।
ਸੰਤ ਪ੍ਰਸਾਦ ਵਸੈ ਮਨ ਮਾਹੀ, ਜਨਮ ਜਨਮ ਕੇ ਕਿਲੇ ਵਿਖ ਜਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਬਈ ਸੰਤ ਗੁਰੂ ਦੀ ਕਿਰਪਾ ਦੇ ਨਾਲ, ਸ਼ਾਂਤ ਸਰੂਪ ਗੁਰੂ ਦੀ ਮਿਹਰ ਦੇ ਨਾਲ ਉਹ ਵਾਹਿਗੁਰੂ ਮਨ ਵਿੱਚ ਆ ਕੇ ਵਸਦਾ ਹੈ, ਤੇ ਜਦੋਂ ਮਨ ਵਿੱਚ ਆ ਕੇ ਵਸ ਜਾਵੇ ਜਨਮ ਜਨਮ ਕੇ ਕਿਲ ਵਿਖ ਜਾਹੀ, ਤੇ ਜਿਹੜੇ ਜਨਮਾਂ ਜਨਮਾਂ ਦੇ ਬੱਜਰ ਪਾਪ ਉਹ ਸਾਰੇ ਚਲੇ ਜਾਂਦੇ ਹਨ।
ਕਰ ਕਿਰਪਾ ਪ੍ਰਭ ਦੀਨ ਦਿਆਲਾ, ਨਾਨਕ ਮੰਗੈ ਸੰਤਰ ਵਾਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਨ, ਹੇ ਦੀਨਾਂ ਤੇ ਦਿਆਲਤਾ ਕਰਨ ਵਾਲੇ ਵਾਹਿਗੁਰੂ, ਤੂੰ ਸਾਡੇ ਤੇ ਮਿਹਰ ਕਰ। ਕੀ ਚਾਹੁੰਦੇ ਹੋ? ਨਾਨਕ ਮੰਗੈ ਸੰਤਰ ਵਾਲਾ, ਤੇ ਮਹਾਰਾਜ ਸਾਨੂੰ ਆਪ ਜੀ ਦੇ ਸੰਤਾਂ ਦੀ ਚਰਨ ਧੂੜ ਬਖਸ਼ਿਸ਼ ਕਰ ਦਿਓ। ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ, ਸਾਨੂੰ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਨਸੀਬ ਹੋ ਜਾਵੇ, ਜਿਹਦੇ ਨਾਲ ਵੱਡੇ ਵੱਡੇ ਪਾਪੀਆਂ ਦੇ ਪਾਪ ਧੋਤੇ ਜਾਂਦੇ ਹਨ।
ਸੂਹੀ ਮਹੱਲਾ ਪੰਜਵਾਂ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ। ਹੁਣ ਅੱਗੇ ਬੇਨਤੀ ਦੇ ਰੂਪ ਦੇ ਵਿੱਚ ਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਇਹ ਸ਼ਬਦ ਉਚਾਰਨ ਕਰ ਰਹੇ ਹਨ। ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਹੇ ਗੁਰੂ ਪਰਮੇਸ਼ਰ ਜੀ, ਮੈਂ ਤੇਰਾ ਦਰਸ਼ਨ ਦੇਖ ਕੇ ਜੀਵਾਂ, ਇਹ ਮੇਰੀ ਇੱਛਾ ਹੈ। ਮੈਂ ਤੇਰਾ ਦਰਸ਼ਨ ਵੇਖ ਕੇ ਹੀ ਜੀਵਾਂ, ਪੂਰਨ ਕਰਮ ਹੋਏ ਪ੍ਰਭ ਮੇਰਾ। ਐ ਮੇਰੇ ਪ੍ਰਭੂ ਜੀ, ਇਹ ਮੇਰਾ ਜਿਹੜਾ ਕਰਮ ਹੈ, ਇਹ ਮੇਰਾ ਕਾਰਜ ਹੈ ਪ੍ਰਭੂ ਪ੍ਰਾਪਤੀ ਦਾ, ਇਹ ਸੰਪੂਰਨ ਹੋ ਜਾਵੇ। ਮੈਂ ਹੇ ਗੁਰੂ ਪਰਮੇਸ਼ਰ ਜੀ, ਮੈਂ ਤੁਹਾਡਾ ਦਰਸ਼ਨ ਦੇਖ ਦੇਖ ਕੇ ਜੀਵਾਂ, ਭਾਵ ਮੈਂ ਤੁਹਾਡਾ ਦਰਸ਼ਨ ਵੇਖ ਵੇਖ ਕੇ ਜਿਉਣਾ ਲੋੜਦਾ ਹਾਂ। ਪੂਰਨ ਕਰਮ ਹੋਏ ਪ੍ਰਭ ਮੇਰਾ। ਹੇ ਪ੍ਰਭੂ ਜੀ, ਆਪ ਮਿਹਰ ਕਰੋ, ਇਹ ਜਿਹੜਾ ਮੇਰਾ ਕਰਮ ਦਾ ਅਰਥ ਕਾਜ ਹੈ ਪ੍ਰਭੂ ਪ੍ਰਾਪਤੀ ਦਾ, ਇਹ ਸੰਪੂਰਨ ਹੋ ਜਾਵੇ। ਤੁਹਾਡੀ ਮਿਹਰ ਦੇ ਨਾਲ ਹੀ ਇਹ ਕਾਰਜ ਸੰਪੂਰਨ ਹੋ ਸਕਦਾ। ਇਹ ਜਿਹੜੀ ਦੂਸਰੀ ਪੰਕਤੀ ਹੈ, ਕੁਛ ਵਿਦਵਾਨਾਂ ਨੇ ਆਪੋ ਆਪਣੇ ਢੰਗ ਦੇ ਨਾਲ ਇਸ ਪੰਕਤੀ ਦੇ ਅਰਥ ਕੀਤੇ ਨੇ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਹੇ ਸਤਿਗੁਰੂ, ਮੈਂ ਤੇਰਾ ਦਰਸ਼ਨ ਦੇਖ ਦੇਖ ਕੇ ਜੀ ਰਿਹਾ ਹਾਂ, ਪੂਰਨ ਕਰਮ ਹੋਏ ਪ੍ਰਭ ਮੇਰਾ। ਪਰ ਤੇਰਾ ਦਰਸ਼ਨ ਤਾਂ ਹੀ ਮਿਲ ਸਕਦਾ ਹੈ ਜੇ ਮੇਰਾ ਪੂਰਾ ਭਾਗ ਹੋਵੇ, ਜੇ ਮੇਰਾ ਕੋਈ ਪੂਰਨ ਕਰਮ ਜਾਗ ਪਵੇ, ਤਾਂ ਹੀ ਤੇਰਾ ਦਰਸ਼ਨ ਹੋ ਸਕਦਾ ਹੈ। ਤੇ ਜਾਂ ਇਹ ਵੀ ਅਰਥ ਕੀਤਾ ਹੈ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਵੀ ਹੇ ਸਤਿਗੁਰੂ, ਮੈਂ ਤੇਰਾ ਦਰਸ਼ਨ ਦੇਖ ਦੇਖ ਕੇ ਜੀਵਾਂ, ਪਰ ਇਹ ਦਾਤ ਤਾਂ ਹੀ ਮਿਲ ਸਕਦੀ ਹੈ ਪੂਰਨ ਕਰਮ ਹੋਏ ਪ੍ਰਭ ਮੇਰਾ, ਜੇ ਮੇਰੇ ਪ੍ਰਭੂ ਦਾ ਪੂਰਨ ਕਰਮ ਹੋ ਜਾਵੇ, ਭਾਵ ਮੇਰੇ ਮਾਲਕ ਵਾਹਿਗੁਰੂ ਦੀ ਪੂਰਨ ਮਿਹਰ ਹੋ ਜਾਵੇ, ਤਾਂ ਹੀ ਤੇਰਾ ਦਰਸ਼ਨ ਮੈਨੂੰ ਮਿਲ ਸਕਦਾ। ਪਰ ਜਿਹੜੇ ਸ਼ਬਦ ਦੀ ਅੰਦਰਲੀ ਜਿਹੜੀ ਕੋਈ ਸਿਧਾਂਤ ਦੀ ਵਿਚਾਰਧਾਰਾ ਹੈ, ਉਹਨੂੰ ਸਮਝਣ ਵਾਲੇ ਵਿਦਵਾਨ ਗੁਰਸਿੱਖ ਇੱਥੇ ਗੁਰੂ ਨੂੰ ਵੀ ਕਹਿੰਦੇ ਪਰਮੇਸ਼ਰ ਲਈ ਗੁਰੂ ਸ਼ਬਦ ਸੰਬੋਧਨ ਕੀਤਾ, ਕਿਉਂਕਿ ਬਾਕੀ ਸਾਰੇ ਸ਼ਬਦ ਵਿੱਚ ਅਕਾਲ ਪੁਰਖ ਦੇ ਲਈ ਹੀ ਸਭ ਕੁਝ ਬੇਨਤੀ ਕੀਤੀ ਹੈ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਇਸ ਲਈ ਹੈ ਗੁਰੂਆਂ ਦੇ ਗੁਰੂ ਅਕਾਲ ਪੁਰਖ, ਮੈਂ ਤੇਰਾ ਦਰਸ਼ਨ ਦੇਖ ਦੇਖ ਕੇ ਜੀਵਾਂ, ਪੂਰਨ ਕਰਮ ਹੋਏ ਪ੍ਰਭ ਮੇਰਾ। ਹੇ ਵਾਹਿਗੁਰੂ, ਇਹ ਮੇਰਾ ਕੰਮ ਸੰਪੂਰਨ ਹੋ ਜਾਵੇ, ਭਾਵ ਜਿਹੜੇ ਕਾਜ ਲਈ ਮੈਂ ਚੱਲਿਆ ਹਾਂ, ਇਹ ਕਾਰਜ ਮੇਰਾ ਸੰਪੂਰਨ ਹੋ ਜਾਵੇ। ਇਹ ਵਾਹਿਗੁਰੂ ਦੇ ਚਰਨਾਂ ਵਿੱਚ ਹੀ ਅਰਦਾਸ ਬੇਨਤੀ ਹੈ।